ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਧਰਮ ਜਾਂ ਮਜ਼ਹਬ। ਗੁਰਮੁਖ ਪਿਆਰੇ ਬਾਉ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 11 ਭਾਗਾਂ ਦੀ ਲੜੀ ਲਿਖੀ ਹੈ। ਆਪਾਂ ਭਾਗ 6ਵੇਂ ਨਾਲ ਸਾਂਝ ਕਰਾਂਗੇ। ਸੋ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਇਸ ਤੋਂ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਮਨੁੱਖ ਦੇ ਜੀਵਨ ਵਿੱਚ ਆਤਮਕ ਧਰਮ ਜਾਂ ਮਜ਼ਹਬ ਕਈ ਰੰਗਾਂ, ਰੇਖਾਂ, ਭੇਖਾਂ, ਪੱਖਾਂ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਇਹ ਇੱਕੋ ਆਤਮਕ ਧਰਮ ਨਾਲ ਲਿਖਿਆ ਹੋਇਆ ਹੈ, ਨਾਲ ਹੋਵੰਦਾ ਹੈ, ਲੈ ਨਾ ਸਕੰਦਾ ਹੈ, ਸਵੈ ਪ੍ਰਕਾਸ਼ਿਤ ਹੈ, ਹੁਕਮ ਰੂਪ ਹੈ, ਸ਼ਬਦ ਰੂਪ ਹੈ, ਨਾਮ ਰੂਪ ਹੈ, ਅੰਮ੍ਰਿਤ ਰੂਪ ਹੈ। ਹਾਂਜੀ, ਇਹ ਆਤਮਕ ਧਰਮ ਪ੍ਰੀਤ ਡੋਰੀ ਹੈ, ਪ੍ਰੇਮ ਸਵੈਪਨਾ ਹੈ, ਪਿਆਰ ਹਿੰਡੋਲਾ ਹੈ, ਪ੍ਰੀਤ ਖਿੱਚ ਹੈ, ਖਿੱਚ ਦਾ ਤੁਣਕਾ ਹੈ। ਇਹ ਸਿੱਖਿਆ ਸਿਖਾਇਆ ਨਹੀਂ ਜਾ ਸਕਦਾ, ਇਹ ਪੜ੍ਹਿਆ ਪੜ੍ਹਾਇਆ ਨਹੀਂ ਜਾ ਸਕਦਾ। ਆਤਮਕ ਧਰਮ ਇਹ ਦਿਮਾਗੀ ਵਿਸ਼ਾ ਨਹੀਂ ਹੈ, ਵਲਵਲਿਆਂ ਦਾ ਜੋਸ਼ ਨਹੀਂ ਹੈ, ਇਹ ਮਾਇਕੀ ਮੰਡਲ ਤੋਂ ਉੱਪਰ ਹੈ, ਮਨ ਦੀ ਸਿਆਣਪ ਤੋਂ ਪਰੇ ਹੈ, ਦਿਮਾਗੀ ਫਲਾਸਫੇ ਦੀ ਪਕੜ ਤੋਂ ਪਰੇ ਹੈ। ਆਤਮਕ ਧਰਮ ਬਾਹਰੋਂ ਠੋਸਿਆ ਨਹੀਂ ਜਾ ਸਕਦਾ, ਤਾਰਿਆ ਨਹੀਂ ਜਾ ਸਕਦਾ, ਅਪਣਾਇਆ ਨਹੀਂ ਜਾ ਸਕਦਾ। ਹਾਂਜੀ, ਇਹ ਤਿਆਗਿਆ ਨਹੀਂ ਜਾ ਸਕਦਾ। ਇਹ ਸਰਬਗ ਧਰਮ ਹੈ, ਵਿਸ਼ਵ ਧਰਮ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਦੁਆਰਾ ਮਨੁੱਖ ਦੇ ਅੰਤਰ ਆਤਮੇ ਸਾਰੇ ਦੈਵੀ ਗੁਣ, ਜਿਹਾ ਕਿ ਨਿਮਰਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਉ, ਦਇਆ, ਖਿਮਾ, ਸੰਤੋਖ, ਪਰ ਉਪਕਾਰ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ, ਸਹਿਜ ਸੁਭਾਏ ਆਪ ਮੁਹਾਰੇ ਪ੍ਰਵੇਸ਼ ਹੋ ਜਾਂਦੇ ਹਨ ਅਤੇ ਜੀਵ ਵਡਭਾਗਾ ਹੋ ਜਾਂਦਾ ਹੈ। ਅਤੇ ਦੂਜੇ ਪਾਸੇ ਬਾਰਮੁਖੀ ਧਰਮ ਇਹ ਮਾਇਕੀ ਮੰਡਲ ਵਿੱਚ ਅਨੇਕਾਂ ਰੰਗਾਂ, ਰੂਪਾਂ, ਭੇਖਾਂ ਵਿੱਚ ਪ੍ਰਚਲਿਤ ਹਨ, ਜੋ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਨੇ ਬਾਣੀਆਂ ਰਾਹੀਂ ਸਹੀ ਜੀਵਨ ਸੇਧ ਦੇਣ ਲਈ ਚਲਾਏ ਹਨ। ਹਾਂਜੀ, ਇਹ ਬਾਰਮੁਖੀ ਧਰਮ ਇਹ ਮਾਇਕੀ ਮੰਡਲ ਵਿੱਚ ਅਨੇਕਾਂ ਰੰਗਾਂ, ਰੂਪਾਂ, ਭੇਖਾਂ ਵਿੱਚ ਪ੍ਰਚਲਿਤ ਹਨ, ਜੋ ਕਿ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਨੇ ਬਾਣੀਆਂ ਰਾਹੀਂ ਸਹੀ ਜੀਵਨ ਸੇਧ ਦੇਣ ਲਈ ਚਲਾਏ ਹਨ। ਇਹ ਬਾਰਮੁਖੀ ਧਰਮ ਇਹ ਪੜ੍ਹਿਆ ਪੜ੍ਹਾਇਆ ਜਾਂਦਾ ਹੈ, ਸਮਝਿਆ ਸਮਝਾਇਆ ਜਾਂਦਾ ਹੈ, ਸਿੱਖਿਆ ਸਿਖਾਇਆ ਜਾਂਦਾ ਹੈ, ਧਾਰਿਆ ਜਾਂਦਾ ਹੈ, ਅਪਣਾਇਆ ਜਾਂਦਾ ਹੈ। ਇਹ ਬਾਰਮੁਖੀ ਧਰਮ ਬਾਹਰੋਂ ਠੋਸਿਆ ਜਾਂਦਾ ਹੈ, ਤਿਆਗਿਆ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ। ਇਹ ਦਿਮਾਗੀ ਵਿਸ਼ਾ ਹੈ, ਮਾਨਸਿਕ ਭਾਵਨਾਵਾਂ ਤਾਂ ਹੀ ਸੀਮਤ ਹੈ, ਦਿਮਾਗੀ ਗਿਆਨ ਤਾਂ ਹੀ ਸੀਮਤ ਹੈ, ਦਿਮਾਗੀ ਫਲਸਫੇ ਦਾ ਵਿਸ਼ਾ ਹੈ। ਇਹ ਹਉਮੈ ਦੇ ਦਾਇਰੇ ਵਿੱਚ ਹੈ, ਪਾਠ ਪੂਜਾ ਜ਼ਰੂਰੀ ਹੈ। ਬਾਰਮੁਖੀ ਧਰਮ ਵਿੱਚ ਪਾਠ ਪੂਜਾ ਜ਼ਰੂਰੀ ਹੈ, ਕਰਮ ਕਿਰਿਆ ਲਾਜ਼ਮੀ ਹੈ, ਰਸਮਾਂ ਰਿਵਾਜ਼ਾਂ ਦੀ ਜਕੜ ਹੈ, ਰਸਮਾਂ ਰਿਵਾਜ਼ਾਂ ਦੀ ਜਕੜ ਵਿੱਚ ਹੈ, ਰੀਤਾਂ ਰਵਾਇਤਾਂ ਵਿੱਚ ਫਸਿਆ ਹੋਇਆ ਹੈ। ਬਾਰਮੁਖੀ ਧਰਮ ਮਰਿਆਦਾ ਦੀ ਕੈਦ ਵਿੱਚ ਹੈ, ਦੇਖਾ ਦੇਖੀ ਕਮਾਇਆ ਜਾਂਦਾ ਹੈ, ਰੀਸੋ ਰੀਸੀ ਮੰਨਿਆ ਜਾਂਦਾ ਹੈ, ਭੇਖਾਂ ਦੀ ਮਜਬੂਰੀ ਹੈ ਆਦਿ। ਜੇ ਇਸ ਬਾਰਮੁਖੀ ਧਰਮ ਨੂੰ ਦਿਆਨਤਦਾਰੀ ਨਾਲ, ਹਾਂਜੀ, ਜੇ ਇਸ ਬਾਰਮੁਖੀ ਧਰਮ ਨੂੰ ਦਿਆਨਤਦਾਰੀ ਨਾਲ ਅਤੇ ਸ਼ਰਧਾ ਭਾਵਨਾ ਸਹਿਤ ਕਮਾਇਆ ਜਾਏ ਤਾਂ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਮਨੁੱਖ ਦੀ ਆਤਮਕ ਤਰੱਕੀ ਅਤੇ ਵਿਕਾਸ ਹੁੰਦਾ ਹੈ। ਜੇ ਬਾਰਮੁਖੀ ਧਰਮ ਨੂੰ ਦਿਆਨਤਦਾਰੀ ਅਤੇ ਸ਼ਰਧਾ ਭਾਵਨਾ ਸਹਿਤ ਕਮਾਇਆ ਜਾਏ, ਇਸ ਤਰ੍ਹਾਂ ਜਗਿਆਸੂ ਆਤਮਕ ਮੰਡਲ ਵਿੱਚ ਪ੍ਰਵੇਸ਼ ਹੋ ਕੇ ਆਪਣੇ ਅੰਤਰ ਆਤਮੇ ਨਿੱਜੀ ਧਰਮ ਨੂੰ ਅਨੁਭਵ ਕਰ ਸਕਦਾ ਹੈ। ਮਾਇਕੀ ਮੰਡਲ ਦੇ ਸਾਰੇ ਔਗੁਣ, ਜਿਹਾ ਕਿ ਹਉਮੈ, ਭਰਮ, ਹਨੇਰ, ਮੈਲ, ਦੂਜਾ ਭਾਵ, ਈਰਖਾ ਸਾੜਾ ਪਾਪ ਨਿੰਦਿਆ ਚੁਗਲੀ ਧੋਖਾ ਫਰੇਬ ਕਾਮ ਕ੍ਰੋਧ ਲੋਭ ਮੋਹ ਕਿਰਨਾ ਤ੍ਰਿਸ਼ਨਾ ਆਦਿ ਦਾ ਧਰਮ ਨਾਲ ਕੋਈ ਸੰਬੰਧ ਨਹੀਂ। ਮਾਇਕੀ ਮੰਡਲ ਦੇ ਇਹਨਾਂ ਸਾਰੇ ਔਗਣਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਤੇ ਧਰਮ ਦੇ ਮੁਤਜ਼ਾਦ ਤੇ ਐਨ ਉਲਟ ਹਨ, ਜਿਵੇਂ ਹਨੇਰਾ ਤੇ ਚਾਨਣ ਇੱਕ ਦੂਜੇ ਦੇ ਉਲਟ ਹਨ। ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮੈਂ, ਕਬੂ ਸੁਚਿਤ ਹੈ ਜਾਗੋ ਰਹਾਓ। ਔਰਨ ਕਹਾਂ ਉਪਦੇਸ਼ਿਤ ਹੈ ਪਸ, ਤੋਏ ਪ੍ਰਬੋਧ ਨਾ ਲਾਗੋ, ਸਿੰਚਿਤ ਕਹਾ ਪਰੇ ਬਿਖਿਅਨ ਕੈ, ਕਬੂ ਬਿਖੈ ਰਸ ਤਿਆਗੋ। ਨਰ ਅਚੇਤ ਪਾਪ ਤੇ ਡਰੇ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਪਰੋਂ। ਮਾਈ ਮਨ ਮੇਰੋ ਬਸਨਾਏ, ਮਾਈ ਮਨ ਮੇਰੋ ਬਸਨਾਹੇ, ਨਿਸ ਬਾਸਰ ਬਿਖਿਅਨ ਕੋ ਤਾਵਤ, ਕਹਿ ਬਿਦਰੋ ਕੋ ਤਾਏ। ਯਹ ਮਨ ਨੇਕ ਨਾ ਕਾਇਓ ਕਰੋ, ਯਹ ਮਨ ਨੇਕ ਨਾ ਕਾਇਓ ਕਰੇ, ਸਿੱਖ ਸਿਖਾਏ ਰਹੋ ਆਪਣੀ ਸੀ, ਦੁਰਮਤ ਤੇ ਨਾ ਟਰੇ ਰਹਾਓ। ਮਦ ਮਾਇਆ ਕੇ ਪਇਓ ਬਾਵਰੋ, ਹਰ ਜਸ ਨੈ ਉਚਰੇ, ਕਰ ਪਰਪੰਚ ਜਗਤ ਕੋ ਡੈਕੇ, ਆਪਣੋ ਉਧਰ ਪਰੇ। ਨਾਨਕ ਵਿਨ ਨਾਵੈ ਆਲੂਦਿਆ ਜਿੱਤੀ ਹੋਰ ਖਿਆਲ, ਪਰਮਾਤਮਾ ਤੋਂ ਦੂਰ ਲੈ ਜਾਣ ਵਾਲਾ ਤੇ ਧਰਮ ਦੇ ਮਾਰਗ ਤੋਂ ਜੀਵ ਨੂੰ ਕੁਰਾਏ ਪਾਉਣ ਵਾਲਾ ਸਭ ਤੋਂ ਵੱਡਾ ਔਗਣ ਹਉਮੈ ਹੈ। ਹਾਂਜੀ, ਪਰਮਾਤਮਾ ਤੋਂ ਦੂਰ ਲੈ ਜਾਣ ਵਾਲਾ ਤੇ ਧਰਮ ਦੇ ਮਾਰਗ ਨੂੰ ਜੀਵ ਨੂੰ ਕੁਰਾਏ ਪਾਉਣ ਵਾਲਾ ਸਭ ਤੋਂ ਵੱਡਾ ਔਗਣ ਹਉਮੈ ਹੀ ਹੈ। ਹਉਮੈ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਉਪਜਦੀ ਹੈ। ਹਉਮੈ ਦੀਰਘ ਰੋਗ ਹੈ ਜੋ ਸਾਰੇ ਮਾਇਕੀ ਔਗਣਾਂ ਦੁੱਖਾਂ ਕਲੇਸ਼ਾਂ ਪਾਪਾਂ ਦਾ ਮੂਲ ਕਾਰਨ ਹੈ। ਜਿੱਥੇ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਹੈ, ਉੱਥੇ ਧਰਮ ਦਾ ਚਾਨਣ ਨਹੀਂ ਹੋ ਸਕਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਭਗਤ ਤੁਲਸੀ ਦਾਸ ਨੇ ਵੀ ਠੀਕ ਲਿਖਿਆ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਇਸ ਲਈ ਹਉਮੈ ਤੇ ਧਰਮ ਆਪਸ ਵਿੱਚ ਮੁਤਜ਼ਾਦ ਤੇ ਇੱਕ ਦੂਸਰੇ ਦੇ ਉਲਟ ਹਨ। ਹਉਮੈ ਤੇ ਧਰਮ ਆਪਸ ਵਿੱਚ ਮੁਤਜ਼ਾਦ ਹਨ, ਇੱਕ ਦੂਸਰੇ ਦੇ ਉਲਟ ਹਨ। ਹਉਮੈ ਦਾ ਮੇਲ ਸਿਰਫ ਅਧਰਮ ਨਹੀਂ ਹੋ ਸਕਦਾ, ਧਰਮ ਨਾਲ ਨਹੀਂ। ਹਉਮੈ ਦਾ ਮੇਲ ਸਿਰਫ ਅਧਰਮ ਨਾਲ ਹੀ ਹੋ ਸਕਦਾ ਹੈ, ਧਰਮ ਨਾਲ ਨਹੀਂ। ਧਰਮ ਦਾ ਮੇਲ ਸਿਰਫ ਦੈਵੀ ਗੁਣਾਂ ਨਾਲ ਹੋ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਹਉਮੈ ਵਿੱਚ ਜੋ ਵੀ ਕਰਮ ਕੀਤੇ ਜਾਂਦੇ ਹਨ ਉਹ ਧਾਰਮਿਕ ਨਹੀਂ ਹੋ ਸਕਦੇ, ਬਲਕਿ ਅਧਰਮ ਹਨ। ਇਸ ਲਈ ਧਰਮ ਦੇ ਨਾਂ ਤੇ ਜੋ ਵੀ ਮਜ਼ਹਬੀ ਤਸਬ ਦੀ ਆੜ ਵਿੱਚ ਵੈਰ ਵਿਰੋਧ ਲੜਾਈਆਂ ਕੀਤੀਆਂ ਜਾਂਦੀਆਂ ਹਨ ਉਹ ਸਭ ਅਧਰਮ ਹਨ। ਹਾਂਜੀ, ਧਰਮ ਦੇ ਨਾਂ ਤੇ ਜੋ ਵੀ ਮਜ਼ਹਬੀ ਤਸਬ ਦੀ ਆੜ ਵਿੱਚ ਵੈਰ ਵਿਰੋਧ ਲੜਾਈਆਂ ਕੀਤੀਆਂ ਜਾਂਦੀਆਂ ਹਨ ਉਹ ਸਭ ਅਧਰਮ ਹਨ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਹਉਮ ਵਿੱਚ ਸਚਿਆਰ ਕੁੜਿਆਰ, ਹਉਮ ਵਿੱਚ ਪਾਪ ਪੁੰਨ ਵਿਚਾਰ, ਚਾਰ ਵਰਨ ਚਾਰ ਮਜ਼ਬਾਂ, ਜੱਗ ਵਿੱਚ ਹਿੰਦੂ ਮੁਸਲਮਾਨ ਹੈ, ਖੁਦੀ ਬਖੀਲ ਤਕਬਰੀ ਖਿੱਚੋ ਤਾਣ ਕਰੇਨ ਟਿਕਾਣੇ, ਬਹੁ ਵਾਟੀ ਜਗ ਚੱਲੀਆਂ ਤਬ ਹੀ ਪਏ, ਮੁਹੰਮਦ ਯਾਰਾ ਕੌਮ ਬਿਹਤਰ ਸੰਗ ਕਰ, ਬੋਬਿਦ ਵੈਰ ਵਿਰੋਧ ਪਸਾਰਾ। ਕਬੀਰਾ, ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਕਈਆਂ ਧਰਮਾਂ ਦੀਆਂ ਬਾਣੀਆਂ ਜਾਂ ਧਾਰਮਿਕ ਗ੍ਰੰਥ ਗੂੜ ਭਾਸ਼ਾ ਵਿੱਚ ਲਿਖੇ ਹੁੰਦੇ ਹਨ, ਜਿਸ ਤਰ੍ਹਾਂ ਕੁਰਾਨ ਅਰਬੀ ਵਿੱਚ, ਵੇਦ ਸ਼ਾਸਤਰ ਸੰਸਕ੍ਰਿਤ ਵਿੱਚ ਤੇ ਬਾਈਬਲ ਹੈਬਰ ਤੇ ਲੈਟਿਨ ਵਿੱਚ। ਪਰ ਫਿਰ ਵੀ ਇਹਨਾਂ ਦੇ ਪੈਰੋਕਾਰ ਆਪੋ ਆਪਣੀ ਬਾਣੀਆਂ ਪੜ੍ਹਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ, ਲਾਹਾ ਲੈਂਦੇ ਹਨ। ਪਰ ਗੁਰਬਾਣੀ, ਹਾਂਜੀ ਗੁਰਬਾਣੀ ਸਰਲ ਬੋਲੀ ਵਿੱਚ ਹੁੰਦਿਆਂ ਹੋਇਆਂ ਵੀ ਅਸੀਂ ਇਸਦਾ ਸਿਰਫ ਪਾਠ ਕਰਕੇ, ਗਾਇਨ ਕਰਕੇ, ਕਥਾ ਵਾਰਤਾ ਕਰਕੇ, ਅਨੇਕਾਂ ਲੇਖ ਕਿਤਾਬਾਂ ਲਿਖ ਕੇ ਸੰਤੁਸ਼ਟ ਹਾਂ। ਗੁਰਬਾਣੀ ਦੇ ਅਖਰੀ ਜਾਂ ਭਾਵਕ ਅਰਥਾਂ ਨੂੰ ਅਸੀਂ ਆਪਣੀ ਮਤ ਅਨੁਸਾਰ, ਆਪਣੇ ਸਵਾਰਥ ਅਤੇ ਆਪਣੀ ਸਹੂਲੀਅਤ ਲਈ ਤੋੜ ਮਰੋੜ ਕੇ ਪੇਸ਼ ਕਰਦੇ ਹਾਂ। ਗੁਰਬਾਣੀ ਦੇ ਅਖਰੀ ਅਤੇ ਭਾਵਕ ਅਰਥਾਂ ਨੂੰ ਅਸੀਂ ਆਪੋ ਆਪਣੀ ਮਤ ਅਨੁਸਾਰ, ਸਵਾਰਥ ਅਤੇ ਸਹੂਲੀਅਤ ਲਈ ਤੋੜ ਮਰੋੜ ਕੇ ਪੇਸ਼ ਕਰਦੇ ਹਾਂ। ਪਰੰਤੂ ਗੁਰਬਾਣੀ ਦੇ ਅੰਤਰੀਵ ਆਤਮਕ ਭਾਵਾਂ ਜਾਂ ਅਨੁਭਵੀ ਗਿਆਨ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਗੁਰਬਾਣੀ ਤੁਰੋਂ ਸੂਖਮ ਇਲਾਹੀ ਮੰਡਲਾਂ ਤੋਂ ਉਤਰੀ ਹੈ। ਗੁਰਬਾਣੀ ਤੁਰੋਂ ਸੂਖਮ ਇਲਾਹੀ ਮੰਡਲਾਂ ਵਿੱਚੋਂ ਉਤਰੀ ਹੈ ਅਤੇ ਇਸ ਵਿੱਚ ਆਤਮਕ ਮੰਡਲ ਦੇ ਡੂੰਘੇ ਸੂਖਮ ਅਨੁਭਵੀ ਇਲਾਹੀ ਭੇਦ ਭਰਪੂਰ ਹਨ। ਗੁਰਬਾਣੀ ਵਿੱਚ ਜੋ ਅਨੁਭਵ ਦੁਆਰਾ ਹੀ ਜਾਣੇ ਬੁੱਝੇ ਜਾ ਸਕਦੇ ਹਨ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਇਲਾਹੀ ਬਾਣੀ ਜਿਸ ਆਤਮਕ ਵੇਵਲੈਂਥ ਤੋਂ ਰਚੀ ਗਈ ਹੈ, ਉਸੇ ਵੇਵਲੈਂਥ 'ਤੇ ਇਸ ਦੇ ਅੰਤਰੀਵ ਆਤਮਕ ਭਾਵਾਂ ਅਤੇ ਭੇਦਾਂ ਨੂੰ ਬੁੱਝਿਆ, ਸੀਜਿਆ, ਜਾਣਿਆ, ਪਹਿਚਾਣਿਆ, ਅਨੁਭਵ ਕੀਤਾ ਜਾ ਸਕਦਾ ਹੈ ਅਤੇ ਆਤਮਕ ਪ੍ਰਕਾਸ਼ ਰੂਪੀ ਸ਼ਬਦ, ਨਾਮ, ਪ੍ਰੀਤ, ਪ੍ਰੇਮ, ਰਸ, ਚਾਉ ਦਾ ਲਾਹਾ ਲਿਆ ਜਾ ਸਕਦਾ ਹੈ। ਪਰ ਅਸੀਂ, ਹਾਂਜੀ ਅਸੀਂ ਦਿਮਾਗੀ ਗਿਆਨ ਧਿਆਨ ਵਿੱਚ ਇਤਨੇ ਸੰਤੁਸ਼ਟ, ਇਤਨੇ ਮਸਤ ਹੋਏ ਪਏ ਹਾਂ ਕਿ ਇਸ ਤੋਂ ਪਰੇ ਹੋਰ ਕਿਸੇ ਆਤਮਕ ਮੰਡਲ ਦੀ ਬਾਬਤ ਸੁਣਨ, ਸਮਝਣ, ਜਾਣਨ, ਖੋਜਣ, ਮੰਨਣ ਨੂੰ ਤਿਆਰ ਹੀ ਨਹੀਂ। ਉਦਮ ਤਾਂ ਕੀ ਕਰਨਾ ਸੀ। ਇਸ ਦਾ ਨਤੀਜਾ ਇਹ ਹੈ ਕਿ ਗੁਰਬਾਣੀ ਸਰਲ ਭਾਸ਼ਾ ਵਿੱਚ ਹੁੰਦਿਆਂ, ਬੇਅੰਤ ਗੁਰਦੁਆਰਿਆਂ ਦੇ ਹੁੰਦਿਆਂ, ਬੇਅੰਤ ਕੀਰਤਨ ਦਰਬਾਰ ਹੁੰਦਿਆਂ, ਅਣਗਿਣਤ ਪਾਠਾਂ ਦੀਆਂ ਲੜੀਆਂ ਹੁੰਦਿਆਂ, ਅਨੰਤ ਕਥਾ ਵਾਰਤਾ ਹੁੰਦਿਆਂ, ਬੇਅੰਤ ਲਾਇਬ੍ਰੇਰੀਆਂ ਹੁੰਦਿਆਂ, ਲਗਾਤਾਰ ਪ੍ਰਚਾਰ ਹੁੰਦਿਆਂ, ਅਣਗਿਣਤ ਕਰਮ ਕਿਰਿਆ ਹੁੰਦਿਆਂ, ਬੇਅੰਤ ਧਾਰਮਿਕ ਸੈਮੀਨਾਰ ਹੁੰਦਿਆਂ, ਅਸੀਂ ਅੱਜ ਬਾਰਮੁਖੀ ਧਰਮ ਵਿੱਚ ਸੰਤੁਸ਼ਟ ਹਾਂ ਅਤੇ ਮਾਇਕੀ ਮੰਡਲ ਦੇ ਅੰਧ ਗੁਬਾਰ ਜਾਂ ਅਗਨ ਸੋਕ ਸਾਗਰ ਵਿੱਚ ਹੋਰਨਾਂ ਵਾਂਗ ਪਰਵਿਰਤ ਅਤੇ ਗਲਤਾਨ ਹਨ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਸਾਈ ਗੁੱਝੀ ਆਤਮਕ ਨਿਰਾਲੀ ਖੇਲ ਤੋਂ ਬੇਖਬਰ, ਬੇਪਰਵਾਹ, ਅਣਜਾਣ ਅਵੇਸਲੇ ਹੋਏ ਪਏ ਹਾਂ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉਂ ਉਡਰ ਪਰੋ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੇ ਬਿਰਥਾ ਜਾਏ। ਗਾਵਣ ਗਾਵੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੇ ਸਤਿਗੁਰ ਪਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਉ। ਆਤਸ਼ੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਮਾਨ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਆਉਂਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੇ ਧਿਆਨ ਜਾਂ ਸੁਰਤੀ 'ਤੇ ਸਹੀ ਢੁੱਕਦਾ ਹੈ। ਜਿਉਂ ਜਿਉਂ ਸਾਡਾ ਧਿਆਨ ਇਕਾਗਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵਧਦੀ ਜਾਂਦੀ ਹੈ। ਹਾਂਜੀ ਜਿਉਂ ਜਿਉਂ ਸਾਡਾ ਧਿਆਨ ਇਕਾਗਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵਧਦੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਕੰਮ ਦੀ ਕਾਮਯਾਬੀ ਵਿੱਚ ਧਿਆਨ ਦੀ ਇਕਾਗਰਤਾ ਅਤੇ ਤੀਬਰਤਾ ਦੀ ਅਤਿਅੰਤ ਲੋੜ ਹੈ। ਦੂਜੇ ਲਫ਼ਜ਼ਾਂ ਵਿੱਚ ਧਿਆਨ ਬਗੈਰ ਕੋਈ ਕੰਮ ਨਹੀਂ ਸੌਰਦਾ, ਬਲਕਿ ਵਿਗੜ ਜਾਂਦਾ ਧਿਆਨ ਬਗੈਰ। ਬੱਸਾਂ, ਕਾਰਾਂ, ਮਸ਼ੀਨਾਂ ਚਲਾਉਣ ਵਾਲਿਆਂ ਲਈ ਸਾਵਧਾਨਤਾ, ਇਕਾਗਰਤਾ ਜਾਂ ਧਿਆਨ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਦ ਮੋਰ ਆਰ ਥੋਟਸ ਆਰ ਕੰਸਨਟ੍ਰੇਟਿਡ ਐਂਡ ਕੰਡੈਂਸਡ, ਦ ਮੋਰ ਆਰ ਮਾਇੰਡ ਬਿਕਮ ਪਾਵਰਫੁੱਲ ਐਂਡ ਡਾਇਨਮਿਕ, ਵਿਦ ਵਿੱਚ ਮੈਨੀ ਸਾਈਕਿਕ ਫਿਨੋਮੈਨਾ ਕੈਨ ਬੀ ਪਰਫੋਰਮਡ। ਗੁਰਬਾਣੀ ਸਾਨੂੰ ਬੜੇ ਧਿਆਨ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਗੁਰਬਾਣੀ ਸਾਨੂੰ ਬੜੇ ਧਿਆਨ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਸਾਈਂ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਹਾਂਜੀ, ਸਾਈਂ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਗੁਰਮੰਤਰ ਨੂੰ ਯਾਦ ਰੱਖਣਾ, ਮੁੜ ਮੁੜ ਯਾਦ ਰੱਖਣਾ, ਲਗਾਤਾਰ ਯਾਦ ਰੱਖਣਾ, ਇੱਕ ਛਿਨ ਲਈ ਵੀ ਨਾ ਵਿਸਾਰਨਾ ਹੀ ਤਾਂ ਸਿਮਰਨ ਹੈ। ਸਾਵਧਾਨ ਹੋ ਕੇ ਇਕਾਗਰ ਚਿੱਤ ਸਿਮਰਨ ਕਰਨ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ, ਹਾਂਜੀ। ਸਾਵਧਾਨ ਹੋ ਕੇ ਇਕਾਗਰ ਚਿੱਤ ਸਿਮਰਨ ਕਰਨ ਨਾਲ ਸਾਡਾ ਜੀਵਨ ਸਫਲ ਹੋ ਸਕਦਾ ਹੈ ਤੇ ਇਲਾਹੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਹੋ ਸਕਦੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਏਕ ਚਿੱਤ ਜੈ ਇੱਕ ਛਿਨ ਤਿਆਯੋ, ਕਾਲ ਫਾਸ ਕੇ ਬੀਚ ਨਾ ਆਇਓ। ਤਿਆਏ ਤਿਆਏ ਭਗਤੈ ਸੁਖ ਪਾਇਆ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਧਿਆਨ ਨਾਲ ਸਿਮਰਨ ਕਰਨ ਦੀ ਮਹਾਨਤਾ ਤੇ ਬਰਕਤਾਂ ਨੂੰ ਗੁਰਬਾਣੀ ਤੇ ਭਾਈ ਗੁਰਦਾਸ ਜੀ ਨੇ ਹੰਸ, ਕੁੰਜ ਤੇ ਕਛੂ ਕੁੰਮੇ ਦੀਆਂ ਮਿਸਾਲਾਂ ਦੁਆਰਾ ਇਉਂ ਦ੍ਰਿੜਾਇਆ ਹੈ। ਹੰਸੈ ਹੰਸ ਗਿਆਨ ਕਰ ਦੁੱਧੇ ਵਿੱਚੋਂ ਕੱਢੈ ਪਾਣੀ, ਕਛੂ ਕਛ ਧਿਆਨ ਤਰ ਲਹਿਰ ਨਾ ਵਿਆਪੈ ਘੁੰਮਣ ਵਾਣੀ, ਕੁੰਜੈ ਕੁੰਜ ਵਖਾਣੀਐ ਸਿਮਰਨ ਕਰ ਉੱਡੇ ਅਸਮਾਨੀ, ਗੁਰ ਪਰਚੈ ਗੁਰ ਜਾਣੀਐ ਗਿਆਨ ਧਿਆਨ ਸਿਮਰਨ ਗੁਰਬਾਣੀ। ਉਡੈ ਉਡ ਆਵੈ ਸਹਿ ਕੋਸਾ, ਤਿਸ ਪਾਛੇ ਬਛਰੇ ਛਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉੱਪਰਲੀ ਵਿਚਾਰ ਤੋਂ ਇਸ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਗਿਆਨ, ਧਿਆਨ ਤੇ ਇਕਾਗਰਤਾ ਦੁਆਰਾ ਸਿਮਰਨ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ। ਤਾਂ ਤੇ ਗਿਆਨ ਲਈ ਧਾਰਮਿਕ ਗ੍ਰੰਥ ਦੇ ਅਰਥ ਬੋਧ ਦੀ ਜਾਣਕਾਰੀ, ਧਿਆਨ ਲਈ ਸੁਰਤ ਜਾਂ ਚਿੱਤ ਦੀ ਇਕਾਗਰਤਾ ਤੇ ਸਿਮਰਨ ਲਈ ਸ਼ਰਧਾ ਤੇ ਪ੍ਰੇਮ ਲੋੜੀਂਦਾ ਹੈ। ਗਿਆਨ, ਧਿਆਨ ਤੇ ਸਿਮਰਨ ਦੀ ਸਹੀ ਜੁਗਤੀ ਤੋਂ ਬਗੈਰ ਆਤਮਕ ਤਰੱਕੀ ਨਹੀਂ ਹੋ ਸਕਦੀ, ਹਾਂਜੀ। ਗਿਆਨ, ਧਿਆਨ ਤੇ ਸਿਮਰਨ ਦੀ ਸਹੀ ਜੁਗਤੀ ਤੋਂ ਬਗੈਰ ਆਤਮਕ ਤਰੱਕੀ ਨਹੀਂ ਹੋ ਸਕਦੀ। ਇਸ ਸਹੀ ਜੁਗਤੀ ਦੁਆਰਾ ਹੀ ਸ਼ਬਦ ਸੁਰਤ ਦੀ ਉੱਚੀ ਸੁੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸੁਨੇਹੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਜਾਂ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਬੀਸ ਬਿਸਵੈ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਖਿਆਲਾਂ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨਾ ਨੂੰ ਧਿਆਨ ਕਿਹਾ ਜਾਂਦਾ ਹੈ, ਹਾਂਜੀ। ਖਿਆਲਾਂ ਨੂੰ ਇੱਕ ਨੁਕਤੇ 'ਤੇ ਇਕਾਗਰ ਕਰਨ ਨੂੰ ਧਿਆਨ ਕਿਹਾ ਜਾਂਦਾ ਹੈ। ਹਰ ਕੰਮ ਨੂੰ ਸਫਲ ਅਤੇ ਸੰਪੂਰਨ ਕਰਨ ਲਈ ਧਿਆਨ ਲਾਜ਼ਮੀ, ਧਿਆਨ ਤੋਂ ਬਗੈਰ ਕੋਈ ਕੰਮ ਸਹੀ, ਮੁਕੰਮਲ, ਪੂਰਨ, ਲਾਭਦਾਇਕ ਨਹੀਂ ਹੋ ਸਕਦਾ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਕਰਮ ਕਿਰਿਆ ਵੀ ਫੋਕੇ ਰਸਹੀਨ ਭਾਵਨਾਹੀਨ ਲਾਭਹੀਨ ਮੁਰਦਾ ਸਾਧਨ ਬਣ ਕੇ ਰਹਿ ਜਾਂਦੇ ਹਨ ਧਿਆਨ ਤੋਂ ਬਗੈਰ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਿਲ ਨਾ ਹੋਣਾ ਇਸ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ ਸਿਮਰਨ ਜਾਪ ਆਦਿ ਸਭ ਨਿਸਫਲ ਹੈ। ਆਮ ਤੌਰ 'ਤੇ ਜੋ ਪਾਠ ਪੂਜਾ ਕੀਰਤਨ ਕਥਾ ਕੀਤੇ ਜਾਂਦੇ ਹਨ ਉਹ ਸਭ ਬੇਧਿਆਨੇ ਰਸਮੀ ਤੌਰ 'ਤੇ ਰੀਸੋ ਰੀਸੀ ਬੱਧਾ ਚੱਟੀ ਲੋਕਾਚਾਰੀ ਦਿਖਾਵੇ ਮਾਤਰ ਸਵਾਰਥ ਮਨ ਦੀ ਤਸੱਲੀ ਜਾਂ ਮਾਇਆ ਲਈ ਕੀਤੇ ਜਾਂਦੇ ਹਨ। ਇਹੋ ਕਾਰਨ ਹੈ ਕਿਤਨੇ ਪਾਠ ਪੂਜਾ ਸਾਧਨਾ ਕੀਰਤਨ ਕਥਾ ਕਰਮ ਕਿਰਿਆ ਰਹਿਤ ਬੈਤ ਜੋਗ ਸਮਾਧੀਆਂ ਚੱਲੀਏ ਚਾਲੀਸੇ ਸੈਮੀਨਾਰ ਕਰਨ ਦੇ ਬਾਵਜੂਦ ਸਾਡੇ ਮਾਨਸਿਕ ਧਾਰਮਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਜ਼ਰ ਨਹੀਂ ਆਉਂਦੀ, ਬਲਕਿ ਅਸੀਂ ਰਸਾਤਲ ਵੱਲ ਰੁੜਦੇ ਜਾ ਰਹੇ ਹਾਂ। ਸਾਡੇ ਰੋਜ਼ਾਨਾ ਜੀਵਨ ਦੀ ਕਿਰਿਆ ਕਰਮ ਵਰਤ ਵਰਤਾਰਾ ਬੋਲ ਚਾਲ ਰਹਿਣੀ ਕਰਨੀ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸੌਟੀ ਹੈ। ਸਾਡੇ ਰੋਜ਼ਾਨਾ ਜੀਵਨ ਦੀ ਕਿਰਿਆ ਕਰਮ ਵਰਤ ਵਰਤਾਰਾ ਬੋਲ ਚਾਲ ਰਹਿਣੀ ਕਰਨੀ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸੌਟੀ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਹੁੰਦਾ ਤਾਂ ਸਾਡੇ ਸਾਰੇ ਧਾਰਮਿਕ ਕਰਮ ਕਿਰਿਆ ਫੋਕੇ ਰਸਹੀਨ ਅਧੂਰੇ ਮੁਰਦਾ ਸਾਧਨ ਤੇ ਨਿਸ਼ਫਲ ਹੋ ਕੇ ਰਹਿ ਜਾਂਦੇ ਹਨ। ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋ ਘਟੈ ਘਟ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਿਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਗਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨਾ ਕਾਹੂ ਪੀਨ ਆਪ ਨਾ ਬੂਝੈ ਲੋਕ ਬੁਝਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਕਰ ਮਹਿਲ ਠੌਰ ਕੈਸੇ ਪਾਵੈ। ਪਰ ਗੁਰਬਾਣੀ ਦੀਆਂ ਇਹੋ ਜਿਹੀਆਂ ਤਾੜਨਾਵਾਂ ਹਾਂਜੀ ਗੁਰਬਾਣੀ ਦੀਆਂ ਇਹੋ ਜਿਹੀਆਂ ਤਾੜਨਾਵਾਂ ਇਹੋ ਜਿਹੀਆਂ ਝਿੜਕਾਂ ਦੇ ਬਾਵਜੂਦ ਅਸੀਂ ਉਸੇ ਬੇਧਿਆਨੇ ਅਤੇ ਫੋਕੇ ਪਾਠ ਪੂਜਾ ਵਿੱਚ ਟੀਠ ਹੋ ਕੇ ਪ੍ਰਵਿਰਤ ਹਾਂ। ਧਰਮ ਜੀਵ ਨੂੰ ਪਸ਼ੂਆਂ ਤੋਂ ਇਨਸਾਨ ਇਨਸਾਨਾਂ ਤੋਂ ਦੇਵਤੇ ਤੇ ਦੇਵਤਿਆਂ ਤੋਂ ਹਰਜਨ ਬਣਾਉਣ ਲਈ ਰਚੇ ਗਏ ਸਨ ਧਰਮ। ਤੇ ਧਰਮ ਦੇ ਦੋ ਪੱਖ ਹਨ, ਪਹਿਲਾ ਬਾਰਮੁਖੀ ਧਰਮ ਜੋ ਸਰੀਰਕ ਤੇ ਮਾਨਸਿਕ ਕਰਤੱਵ ਹੈ ਆਊਟਰ ਰਿਲੀਜਨ ਬਾਰਮੁਖੀ ਧਰਮ, ਤੇ ਦੂਸਰਾ ਅੰਤਰਮੁਖੀ ਆਤਮਕ ਧਰਮ ਸਪਿਰਚੁਅਲਿਜ਼ਮ ਜੋ ਅੰਤਰਮੁਖੀ ਗੈਬੀ ਆਤਮਕ ਖੇਲ ਹੈ। ਪਰ ਸੀਮਤ ਬੁੱਧੀ ਦੀ ਅਗਿਆਨਤਾ ਤੇ ਬੇਸਮਝੀ ਕਾਰਨ ਧਰਮ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ। ਧਰਮ ਨੂੰ ਗੁੰਝਲਦਾਰ ਬਣਾਇਆ ਹੋਇਆ ਹੈ। ਇਹਨਾਂ ਧਰਮਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਤੇ ਸਹੀ ਧਾਰਮਿਕ ਸੇਧ ਦਰਸਾਉਣ ਲਈ ਗੁਰਬਾਣੀ ਦੇ ਆਸ਼ੇ ਅਨੁਸਾਰ ਇਹ ਲੇਖ ਲਿਖੇ ਗਏ ਹਨ। ਬੁੱਧੀਜੀਵੀ ਲੋਕਾਂ ਨੇ ਧਰਮ ਨੂੰ ਨੇਕੀ ਪਰਉਪਕਾਰ ਇਨਸਾਨੀਅਤ ਤਾਂ ਸੀਮਤ ਕਰ ਦਿੱਤਾ ਹੈ। ਹਾਂਜੀ ਬੁੱਧੀਜੀਵੀ ਲੋਕਾਂ ਨੇ ਧਰਮ ਨੂੰ ਨੇਕੀ ਪਰਉਪਕਾਰ ਇਨਸਾਨੀਅਤ ਤਾਂ ਸੀਮਤ ਕਰ ਦਿੱਤਾ ਹੈ, ਪਰ ਇਹ ਨੇਕੀਆਂ ਇਹ ਉੱਤਮ ਕਿਰਿਆ ਆਦਿ ਧਰਮ ਦਾ ਇੱਕ ਪੱਖ ਜਾਂ ਸਾਧਨ ਹਨ ਜੋ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਕੀਤੇ ਜਾਂਦੇ ਹਨ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ। ਸਤੀਆ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਕਹਿਣ ਕਹਾਵਣ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਇਸ ਤਰ੍ਹਾਂ ਇਹ ਨੇਕ ਕਰਮ ਆਦਿ ਧਰਮ ਦੇ ਕਰਤਵ ਹਨ, ਇਹ ਸਾਧਨ ਹਨ ਪਰ ਮੰਜ਼ਿਲ ਨਹੀਂ। ਇਹ ਨੇਕ ਕਰਮ ਧਰਮ ਦੇ ਕਰਤਵ ਹਨ, ਸਾਧਨ ਹਨ ਪਰ ਮੰਜ਼ਿਲ ਨਹੀਂ। ਪਰ ਗੁਰਬਾਣੀ ਅਨੁਸਾਰ ਜੀਵ ਦੀ ਮੰਜ਼ਿਲ ਅਕਾਲ ਪੁਰਖ ਦੇ ਪ੍ਰੇਮ ਵਿੱਚ ਲਿਵਲੀਨ ਹੋਣਾ ਹੈ। ਜੀਵ ਦੀ ਮੰਜ਼ਿਲ ਅਕਾਲ ਪੁਰਖ ਦੇ ਪ੍ਰੇਮ ਵਿੱਚ ਲਿਵਲੀਨ ਹੋਣਾ ਹੈ। ਇਸ ਆਤਮਕ ਮੰਜ਼ਿਲ ਤੇ ਪਹੁੰਚਣ ਲਈ ਗੁਰਬਾਣੀ ਅਨੁਸਾਰ ਪਹਿਲਾ ਗੁਰ ਪ੍ਰਸਾਦ, ਦੂਸਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਤੀਸਰਾ ਸ਼ਬਦ ਸੁਰਤ ਦੀ ਕਮਾਈ ਹੀ ਸ੍ਰੇਸ਼ਟ ਸਾਧਨ ਹਨ। ਆਤਮਕ ਮੰਜ਼ਿਲ ਤੇ ਪਹੁੰਚਣ ਲਈ ਗੁਰਬਾਣੀ ਅਨੁਸਾਰ ਪਹਿਲਾ ਗੁਰ ਪ੍ਰਸਾਦ, ਦੂਸਰਾ ਗੁਰਮੁਖ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਤੇ ਤੀਸਰਾ ਸ਼ਬਦ ਸੁਰਤ ਦੀ ਕਮਾਈ ਸ੍ਰੇਸ਼ਟ ਸਾਧਨ ਹਨ। ਪਾਉ ਭੋਜਨ ਸਤਿਗੁਰ ਤੁੱਠੇ ਪਾਏ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਸਭੇ ਵੰਡ ਵੰਡ ਦਿੱਤੀਓਨ ਪਾਉ ਭਗਤ ਕਰ ਸੱਚ ਪਿਆਰਾ, ਸਾਧ ਸਿੰਘਾ ਸੰਗਤ ਬਿਨਾ ਪਾਉ ਨਹੀਂ ਉਪਜੈ, ਪਾਉ ਬਿਨ ਭਗਤ ਨਹੀਂ ਹੋਏ ਤੇਰੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਇਸ ਤਰ੍ਹਾਂ ਸਾਧ ਸੰਗਤ ਤੇ ਅੰਤਰਮੁਖੀ ਸਿਮਰਨ ਦੁਆਰਾ ਜੀਵ ਦਾ ਅਨੁਭਵ ਖੁੱਲਦਾ ਹੈ। ਸਾਧ ਸੰਗਤ ਤੇ ਸਿਮਰਨ ਦੁਆਰਾ ਜੀਵ ਦਾ ਅਨੁਭਵ ਖੁੱਲਦਾ ਹੈ। ਆਤਮਕ ਗਿਆਨ ਦੇ ਪ੍ਰਕਾਸ਼ ਨਾਲ ਕੂੜੀ ਮਾਇਆ ਤੇ ਉਸਦੇ ਔਗਣਾਂ ਦੇ ਭੇਦਾਂ ਤੋਂ ਜਾਣੂ ਹੋਈਦਾ ਹੈ। ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚੋਂ ਨਿਕਲ ਕੇ ਜੀਵ ਦਾ ਇਲਾਹੀ ਪ੍ਰਕਾਸ਼ ਵਿੱਚ ਪ੍ਰਵੇਸ਼ ਹੁੰਦਾ ਹੈ। ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਛੁੱਟ ਜਾਂਦੀ ਹੈ, ਜੀਵ ਤੂੰ ਤੇਰੀ ਦੀ ਭਾਵਨਾ ਵਿੱਚ ਵਿਚਰਦਾ ਹੈ। ਸਾਰੀ ਇਲਾਹੀ ਦਾਤਾਂ, ਸਾਰੀਆਂ ਇਲਾਹੀ ਬਖਸ਼ਿਸ਼ਾਂ ਤੇ ਆਤਮਕ ਗੁਣ ਜਿਹਾ ਕਿ ਪ੍ਰੀਤ, ਪ੍ਰੇਮ, ਪਿਆਰ, ਰਸ, ਚਾਓ, ਆਨੰਦ, ਖੇੜਾ, ਸਹਿਜ, ਸਤ, ਸੰਤੋਖ, ਦਇਆ, ਤੀਰਜ, ਖਿਮਾ, ਸੇਵਾ, ਨਿਮਰਤਾ ਆਦਿ ਜੀਵ ਦੇ ਮਨ, ਤਨ, ਚਿੱਤ, ਬੁੱਧੀ, ਅੰਤਿਸ਼ਕਰਨ ਵਿੱਚ ਸਹਿਜੇ ਪ੍ਰਵੇਸ਼ ਹੋ ਜਾਂਦੇ ਹਨ। ਆਤਮ ਪ੍ਰਾਇਣ ਹੋ ਕੇ ਜੀਵ ਪਰ ਉਪਕਾਰ ਦੇ ਉਮਾ ਵਿੱਚ ਬੈ ਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਦਾ ਉਪਦੇਸ਼ ਕਮਾਉਂਦਾ। ਇਸ ਤਰ੍ਹਾਂ ਜੀਵ ਕਰਮਬੱਧ ਨਹੀਂ ਹੁੰਦਾ, ਜਮਾਂ ਦੇ ਵਸ ਨਹੀਂ ਪੈਂਦਾ ਤੇ ਆਵਾਗਮਨ ਤੋਂ ਬਚ ਜਾਂਦਾ ਹੈ। ਆਪਣੇ ਨਾਲ ਲਿਖੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਇਲਾਹੀ ਪਾਣੇ ਵਿੱਚ ਵਿਚਰਦਾ ਹੈ। ਜੀਵ ਸੁਚੇਤ ਅਵਸਥਾ ਵਿੱਚ ਵੀ ਆਪਣੇ ਨਾਲ ਲਿਖੇ ਅੰਤਰੀਵ ਆਤਮਕ ਧਰਮ ਨੂੰ ਸਹਿਜੇ ਕਮਾਉਂਦਾ ਹੈ। ਇਸ ਤਰ੍ਹਾਂ ਜੀਵ ਦਾ ਲੋਕ ਸੁਖੀ ਤੇ ਪਰਲੋਕ ਸੁਹੇਲੇ ਹੋ ਜਾਂਦਾ ਹੈ। ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਪੰਜ, ਚੀਤ ਆਵੇ ਤਾਂ ਸ਼ਰਧਾ ਪੂਰੀ, ਚੀਤ ਆਵੇ ਤਾਂ ਕਬ ਹੈ ਨਾ ਚੋਰੀ। ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੇ ਦਿਓ ਰੰਗ ਲਾਏ ਰਹਾਓ। ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਦ ਧਨਵੰਤਾ, ਚੀਤ ਆਵੇ ਤਾਂ ਸਦ ਨਿਭਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੈ, ਚੀਤ ਆਵੇ ਤਾਂ ਚੂਕੀ ਕਾਣੈ, ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ। ਤੇ ਦੂਜੇ ਪਾਸੇ ਜਦੋਂ ਸਾਡਾ ਮਨ ਪਰਮੇਸ਼ਰ ਨੂੰ ਭੁੱਲ ਕੇ ਬੇਮੁਖ ਹੋ ਜਾਂਦਾ ਹੈ ਤਾਂ ਅਸੀਂ ਮਾਇਕੀ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ, ਭਰਮ ਭੁਲਾਵੇ ਦੇ ਹਨੇਰ ਵਿੱਚ ਠੋਕਰਾਂ ਖਾਂਦੇ ਦੁੱਖ ਕਲੇਸ਼ ਭੋਗਦੇ ਹਾਂ। ਹਉਮੈ ਦੇ ਅਧੀਨ ਮੈਂ ਮੇਰੀ ਵਾਲਾ ਜੀਵਨ ਬਤੀਤ ਕਰਦੇ ਹਾਂ, ਹਉਮੈ ਵਿੱਚ ਪੰਜਾਂ ਦੇ ਵਸ ਪੈ ਕੇ ਨੀਵੇਂ ਕਰਮ ਕਰਦੇ ਹਾਂ, ਨਤੀਜੇ ਭੁਗਤਦੇ ਹਾਂ। ਅਕਾਲ ਪੁਰਖ ਨੂੰ ਵਿਸਾਰ ਕੇ ਮਾਇਕੀ ਕੁਸੰਗਤ ਦੇ ਅਸਰ ਹੇਠ ਨੀਵੇਂ ਖਿਆਲਾਂ, ਗਲਤ ਨਿਸ਼ਚਿਆਂ ਨਾਲ, ਨੀਵੇਂ ਕਰਮਾਂ ਨਾਲ ਮਨ ਨੂੰ ਮਲੀਨ ਕਰੀ ਜਾਂਦੇ ਹਾਂ, ਤੇ ਦੂਜੇ ਪਾਉ ਵਿੱਚ ਵਿਚਰ ਕੇ ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਲੜਾਈਆਂ, ਝਗੜੇ, ਦੁੱਖ, ਕਲੇਸ਼, ਸ਼ੱਕ, ਵਿਕਾਰ ਸਹਿੜਦੇ ਹਾਂ ਤੇ ਦੁਖੀ ਹੁੰਦੇ ਰਹਿੰਦੇ। ਪਲਚ ਪਲਚ ਸਗਲੀ ਮੂਹੀ ਝੂਠੇ ਤੰਦੇ ਮੂੰਹ, ਤ੍ਰਿਸ਼ਨਾ ਦੇ ਪਾਂਬੜਾਂ ਵਿੱਚ ਦਿਨ ਰਾਤ ਸੜਦੇ ਹਾਂ, ਫਿਕਰ ਚਿੰਤਾ ਵਿੱਚ ਗੋਤੇ ਖਾਂਦੇ ਹਾਂ, ਆਵਾਗਵਨ ਦੇ ਅਟੁੱਟ ਚੱਕਰ ਵਿੱਚ ਪੈ ਕੇ ਜੰਮਦੇ ਮਰਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਇਲਾਹੀ ਦਾਤਾਂ ਬਖਸ਼ਿਸ਼ਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਜਦੋਂ ਸਾਡਾ ਮਨ ਪਰਮੇਸ਼ਰ ਨੂੰ ਭੁੱਲ ਕੇ ਬੇਮੁੱਖ ਹੋ ਜਾਂਦਾ ਹੈ। ਇਸ ਸੱਚਾਈ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ, ਕਰਨੇ ਹਾਰ ਨਾ ਬੁੱਝੀ ਆਪ ਗਣੇ ਬਿਗਾਨਾ, ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅੰਕਾਰੀਆ, ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰਿਆ। ਇਸ ਲੇਖ ਦੇ ਨਿਚੋੜ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ, ਆਤਮਕ ਧਰਮ ਇਹ ਖਿਆਲਾਂ ਦਾ ਵਿਸ਼ਾ ਹੈ, ਮਨੋਕਲਪਤ ਰਵਾਇਤਾਂ ਨਹੀਂ, ਸਿਆਣਪ ਨਹੀਂ, ਖਿਆਲੀ ਟਕੋਸਲੇ ਨਹੀਂ, ਹੱਠ ਧਰਮ ਨਹੀਂ, ਦਿਮਾਗੀ ਗਿਆਨ ਨਹੀਂ, ਫਿਲਾਸਫੀ ਨਹੀਂ, ਕਰਮ ਕਿਰਿਆ ਨਹੀਂ, ਵਲਵਲੇ ਨਹੀਂ, ਜੋਸ਼ ਨਹੀਂ, ਸੁਨ ਨਹੀਂ, ਸਗੋਂ ਇਹ ਤਾਂ ਨਾਲ ਲਿਖਿਆ ਹੈ। ਆਤਮਕ ਧਰਮ ਇਹ ਗੁਪਤ ਹੈ, ਆਤਮਕ ਭਾਵਨਾ ਹੈ, ਆਤਮਕ ਸਵੈਪਨਾ ਹੈ, ਆਤਮਕ ਰੁਨਚੁਨ ਹੈ, ਆਤਮਕ ਜੀਵਨ ਰੋਂ ਹੈ, ਜੀਵਨ ਰੋਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿ ਚਾਲ ਹੈ, ਹਾਂਜੀ ਇਹ ਜੀਵਤ ਮਰਨਾ ਹੈ, ਆਪ ਗਵਾਉਣਾ ਹੈ, ਜੀਵਤ ਮਰਨਾ ਹੈ, ਆਪ ਗਵਾਉਣਾ ਹੈ, ਬੈ ਖਰੀਦ ਗੋਲਾ ਬਣਨਾ ਹੈ, ਇਲਾਹੀ ਚਾਕਰੀ ਕਰਨੀ ਹੈ, ਪਾਣੇ ਵਿੱਚ ਆਉਣਾ ਹੈ, ਇਲਾਹੀ ਆਤਮਕ ਧਰਮ ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਖੇਲ ਹੈ, ਚੁੱਪ ਪ੍ਰੀਤ ਹੈ, ਪ੍ਰੀਤ ਦਾ ਚਾਓ ਹੈ, ਪ੍ਰੀਤ ਦਾ ਰੰਗ ਹੈ, ਪ੍ਰੀਤ ਦਾ ਰਸ ਹੈ, ਪ੍ਰੀਤ ਦੀ ਮਸਤੀ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ, ਆਤਮਕ ਧਰਮ। ਇਸ ਲਈ ਇਸ ਆਤਮਕ ਧਰਮ ਵਿੱਚ ਵਿਤਕਰਾ, ਵੈਰ, ਵਿਰੋਧ, ਈਰਖਾ, ਦਵੈਤ, ਨਫ਼ਰਤ, ਤਵਸਵ, ਟਾਕਰੇ, ਝਗੜੇ, ਲੜਾਈਆਂ ਦੀ ਕੋਈ ਗੁੰਜਾਇਸ਼ ਹੀ ਨਹੀਂ। ਧਾਰਮਿਕ ਜਾਂ ਆਤਮਕ ਭਾਵਨਾ ਜਾਂ ਸ਼ਰਧਾ ਇਹ ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਸਿੱਖੀ ਸਿਖਾਈ, ਜਾਣੀ ਜਣਾਈ, ਖੋਜੀ ਖਰੀਦੀ, ਮੰਗੀ ਦਿੱਤੀ ਜਾ ਸਕਦੀ ਨਹੀਂ ਜਾ ਸਕਦੀ। ਧਾਰਮਿਕ ਜਾਂ ਆਤਮਕ ਭਾਵਨਾ ਜਾਂ ਸ਼ਰਧਾ ਇਹ ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਸਿੱਖੀ ਸਿਖਾਈ, ਜਾਣੀ ਜਣਾਈ, ਖੋਜੀ ਖਰੀਦੀ, ਮੰਗੀ ਜਾਂ ਦਿੱਤੀ ਨਹੀਂ ਜਾ ਸਕਦੀ। ਇਹ ਸ਼ਰਧਾ ਭਾਵਨੀ ਇਹ ਸਿਰਫ ਗੁਰਪ੍ਰਸਾਦ ਦੁਆਰਾ, ਹਾਂਜੀ ਇਹ ਸ਼ਰਧਾ ਭਾਵਨੀ ਸਿਰਫ ਗੁਰਪ੍ਰਸਾਦ ਦੁਆਰਾ ਆਤਮਕ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਖਾਂ ਦੀ ਸੰਗਤ ਵਿੱਚ ਲਾਗ ਜਾਂ ਛੋਹ ਨਾਲ ਮਿਲਦੀ ਹੈ। ਸਾਧ ਸੰਗਤ ਬਿਨਾਂ ਪਾਉ ਨਹੀਂ ਉਪਜੈ, ਪਾਉ ਬਿਨ ਭਗਤ ਨਹੀਂ ਹੋਏ ਤੇਰੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ ਪਿਰਮ ਪਿਆਲਾ ਸਾਧ ਸੰਗ ਭਗਤ ਵਛਲ ਪਾਰਸ ਪਰਸੈ ਪਿਰਮ ਪਿਆਲਾ ਸਾਧ ਸੰਗ ਭਗਤ ਵਛਲ ਪਾਰਸ ਪਰਸੈ ਗੁਰਬਾਣੀ ਵਿਚਾਰ ਵਿਸ਼ਾ ਧਰਮ ਜਾਂ ਮਜ਼ਹਬ ਭਾਗ ਛੇਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ